ओंकार सतनाम कर्ता पुरुष निरपो निर्वैर अकाल मूर्त अजूनी सहपांगर प्रसाद जापाद सच जुगाद सच है पी सच नानक होसी पी सच माग पुनीत पई तीर्थ अंतर जानिया साजन सहज मिले गुण कै अंक समानिया प्रीतम गुण अंके सुन प्रपंके तुद पावा सरनावा गंग जमन तै बेणी संगम सात समुद समावा पुन दान पूजा परमेश्वर जुग जुग एको जाता नानक माघ महारस हर जप अड़सठ तीर्थ नाता सतनाम श्री वाहिगुरु जी सतनाम श्री वाहिगुरु जी माघ मज्जन संग साधुआ तूड़ी कर इशनान हर का नाम त्याए सुन सबना नो करदान माघ मज्जन संग साधुआ तूड़ी कर इशनान हर का नाम त्याए सुन सबना नो करदान जन्म कर्म माल उतरै मन ते जाए गुमान काम क्रोध न मोहिय बिनसै लोभ सुवान सच्चे मार्ग चलदया उस्तत करे जहान अठसठ तीर्थ सगल पुन जी दया परवान जिसनों देवै दया कर सोई पुरख सुजान जिन्हा मिलिया प्रभ अपना नानक तिन कुरबान माघ सुचे से कांड यह जिन पूरा गुर मेहरवान माघ सुचे से कांड यह जिन पूरा गुर मेहरवान वाहिगुरु जी का खालसा वाहिगुरु जी की फतेह। परम सन्मान जो गुरु की साजी नवाज जी साध संगत जी सतगुरां दी पावन पवित्र हजूरी च अमृत वेले दे दीवान सजे हन। आप जी ने अमृतमई गुरबाणी पंजां बाणियां दे नितनेम उपरंत सत्कारयोग भाई वरियाम सिंह जी दे जथे पासों श्री आसा जी दी वार दे कीर्तन सरवण कीते हन। कलयुग मैं कीर्तन प्रधाना गुरमुख जपिया लाए ध्याना महाराज सच्चे पातशाह जी ने बड़ी वड्डी बख्शिश कृपा कीती है। अज माघी दी संगरांद जो बसंत दा आरंभ है भाई साहब वरियाम सिंह जी ने बसंत राग द्वारा हाजरी लवाई है। ये परंत पुरातन मर्यादा पंथ में चली आँदी है। पहल बसंत है आगमन पहला मौल्यों कोय बसंत जिहड़ा मन्या जांदा है वह चेत्र ते वैसाख दा मन्या जांदा। गुरबाणी विच भी जिथे महाराज ने रुत्तां दा जिक्र कीता उत्थे चेत वैसाख सुख मास जीओ लिखिया। कई लोग फिर इस गल सवाल करदे हन कि जदों चेत वैसाख दे विच बसंत हुंदा तां पंथ विच रागी सिंह माघ फगण विच क्यों गायन करदे हन। सो इहदा कारण सतगुरु जी दी पावन पंगती है पहल बसंत है आगमन पहला मौल्यो कोय। बसंत ने आउणा है उस तों पहलां खिड जाणा आत्मक तौर ते रूहानी तौर ते। उस बसंत ने जिहड़ा कुदरत दा इक बहुत वड्डा करिश्मा है अकाल पुरख वाहिगुरु जी ने जो ये सृष्टि दे विच नवां विगास नवां खेड़ा लियाउणा है। पत्ते पत्ते ते हर एक टाणी ते हर एक दरखत ते एक नवी बहार आउणी है। उस तों पहलां उहदा स्वागत कादर दा कुदरत दे विच वेखणा बलिहारी कुदरत वसिया तेरा अंत ना जाई लखिया ते फिर उहदा कीर्तन वाहिगुरू दा करना तां कि पहलां उस तों ये आत्मक तौर ते खिड़ाओ जिहड़ा है बण जावे ते फिर महा महा मुमारखी चढ़िया सदा बसंत। ये भी पंक्ति गुरबाणी विच है कि माँ माघ का महीना ये मुबारक दे रहे सतगुरु जी ਬਈ ਬਸੰਤ ਚੜ੍ਹ ਗਿਆ ਹੈ, ਖੇੜਾ ਆ ਗਿਆ ਹੈ। ਇਸ ਕਰਕੇ ਗੁਰੂ ਘਰ ਦੇ ਵਿੱਚ ਇਹ ਪੁਰਾਤਨ ਮਰਯਾਦਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਔਰ ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਦੀ ਹੈ ਕਿ ਰਾਗੀ ਸਿੰਘ ਇਕੱਠੇ ਹੋ ਕੇ ਰਾਤ ਨੂੰ ਅੰਮ੍ਰਿਤ ਵੇਲੇ ਦੁਪਹਿਰੇ ਦੀ ਚੌਂਕੀ ਤੋਂ ਪਹਿਲਾਂ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਵਿੱਚ ਹੋਣ, ਸ਼੍ਰੀ ਹਰਿਮੰਦਰ ਸਾਹਿਬ ਦੇ ਪਿਛਲੇ ਅਕਾਲ ਤਖ਼ਤ ਦੇ ਪਿਛਲੇ ਪਾਸੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ, ਨਿਹੰਗ ਸਿੰਘ ਜੀ ਦਾ ਜੋ ਬੁੰਗਾ ਹੈ, ਸਾਰੇ ਰਾਗੀ ਸਿੰਘ ਉੱਥੇ ਇਕੱਠੇ ਹੁੰਦੇ ਸਨ ਔਰ ਕੜਾਹ ਪ੍ਰਸ਼ਾਦ ਦੀ ਦੇਗ ਬਾਬਾ ਗੁਰਬਖਸ਼ ਸਿੰਘ ਜੀ, ਨਿਹੰਗ ਸਿੰਘ ਜੀ ਦੇ ਦਰਬਾਰ ਵਿੱਚ ਉੱਥੇ ਅਰਦਾਸ ਹੁੰਦੀ ਸੀ। ਬਸੰਤ ਰਾਗ ਦੀ ਸ਼ੁਰੂਆਤ ਸੀ। ਉਸ ਤੋਂ ਬਾਅਦ ਸ਼੍ਰੀ ਹਰਿਮੰਦਰ ਸਾਹਿਬ ਸ਼ੁਰੂ ਹੁੰਦਾ ਸੀ ਅਤੇ ਸਾਰੇ ਗੁਰਦੁਆਰਿਆਂ ਵਿੱਚ ਇਹ ਮਰਯਾਦਾ ਬਸੰਤ ਰਾਗ ਦੀ ਚੱਲਦੀ। ਹੋਲੇ ਮਹੱਲੇ 'ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਇਸ ਰਾਗ ਦਾ ਭੋਗ ਪਾਇਆ ਜਾਂਦਾ ਸੀ, ਉਹ ਸਮਾਪਤੀ ਹੁੰਦੀ ਸੀ। ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਬਸੰਤ ਸਿੰਘ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਲਾਹੌਰ ਆ ਕੇ ਮੇਰੇ ਕੋਲ ਦਰਬਾਰ 'ਚ ਦਰਸ਼ਨ ਦਿਓ ਅਤੇ ਕੀਰਤਨ ਕਰੋ। ਅਤੇ ਉਹਨਾਂ ਨੇ ਆਖਿਆ ਸੀ, ਅਸੀਂ ਕਿਸੇ ਦੇ ਦਰਬਾਰ ਵਿੱਚ ਕੀਰਤਨ ਨਹੀਂ ਕਰਦੇ, ਕਲਗੀਧਰ ਪਾਤਸ਼ਾਹ ਦੇ ਤਖ਼ਤ 'ਤੇ ਕੀਰਤਨ ਕਰਦੇ ਹਾਂ। ਜੇ ਤੂੰ ਕੀਰਤਨ ਸੁਣਨਾ ਤਾਂ ਉੱਥੇ ਹੋਲੇ ਮਹੱਲੇ 'ਤੇ ਆਓ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਜੀ ਆਏ ਸਨ ਅਤੇ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਸਾਨੂੰ ਬਸੰਤ ਸੁਣਾਓ। ਉਹਨਾਂ ਨੇ ਕਿਹਾ ਵੀ ਠੀਕ ਹੈ, ਕੱਲ੍ਹ ਨੂੰ ਸਵੇਰੇ ਆਸਾ ਦੀ ਵਾਰ ਜਦੋਂ ਲੱਗਣੀ ਹੈ, ਤਰਪਿਆਰੀ ਦੀ ਚੌਂਕੀ ਹੋਣੀ ਹੈ ਤਖ਼ਤ ਕੇਸਗੜ੍ਹ ਸਾਹਿਬ, ਤੁਸੀਂ ਸਾਰੇ ਸਿੰਘਾਂ ਨੇ ਜਿੰਨੇ ਵੀ ਦਰਬਾਰੀ ਹਨ ਚਿੱਟੇ ਰੰਗ ਦੇ ਬਸਤਰ ਪਹਿਨ ਕੇ ਆਉਣੇ ਅਤੇ ਉਹ ਸਾਰੇ ਦੁਮਾਲੇ ਵੀ ਚੋਲੇ ਵੀ ਕਮਰ ਕਸੇ ਵੀ ਹਜੂਰੀਏ ਵੀ ਸਾਰੇ ਸਿੰਘ ਚਿੱਟੇ ਰੰਗ ਦੇ ਬਸਤਰ ਪਾ ਕੇ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਵੀ ਤਖ਼ਤ ਕੇਸਗੜ੍ਹ ਸਾਹਿਬ ਹਾਜ਼ਰ ਹੋਏ ਸਨ ਅਤੇ ਭਾਈ ਸਾਹਿਬ ਨੇ ਕੀਰਤਨ ਕੀਤਾ ਸੀ। 3 ਘੰਟੇ ਦੀ ਚੌਂਕੀ ਸੰਪੂਰਨ ਹੋਈ ਸੀ ਜਦੋਂ ਤਾਂ ਬਾਹਰ ਨਿਕਲੇ ਤਾਂ ਸਾਰਿਆਂ ਦੇ ਜਿਹੜੇ ਕੱਪੜਿਆਂ ਦਾ ਰੰਗ ਸੀ ਉਹ ਪੀਲੀ ਭਾਅ ਮਾਰਦਾ ਸੀ, ਪੀਲਾ ਹੋ ਗਿਆ ਸੀ। ਐਸਾ ਇਹ 150-200 ਸਾਲ ਤੋਂ ਤਖ਼ਤ ਕੇਸਗੜ੍ਹ ਸਾਹਿਬ ਤੋਂ ਪੁਰਾਣੇ ਬਜ਼ੁਰਗਾਂ ਤੋਂ ਸੁਣੀ ਦਾ ਹੈ। ਇਸ ਤਰ੍ਹਾਂ ਇੱਥੇ ਮਹਾਰਾਜ ਸਾਹਿਬ ਜੀ ਦੀ ਬਾਣੀ ਦਾ ਰਾਗੀ ਸਿੰਘਾਂ ਨੇ ਬਸੰਤ ਰਾਗ ਵਿੱਚ ਅਲਾਪ ਕਰਕੇ ਰੰਗ ਬੰਨਿਆ ਸੀ। ਸੋ ਇਹ ਸ਼ਕਤੀਆਂ ਹਨ। ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸੀ, ਕਰਮ ਪੇੜ ਸਾਖਾ ਹਰੀ, ਧਰਮ ਫੁੱਲ ਫਲ ਗਿਆਨ, ਪਤ ਪ੍ਰਾਪਤ ਸ਼ਾਵ ਕਣੀ ਚੂਕਾ ਮਨ ਅਭਿਮਾਨ। ਪਰਮਾਰਥ ਦੇ ਰਾਹ ਵਿੱਚ ਜਿਹੜੇ ਬੂਟੇ ਉੱਗਦੇ ਹਨ, ਮਹਾਰਾਜ ਇਸ ਆਤਮਕ ਬਸੰਤ ਰੂਹਾਨੀ ਬਸੰਤ ਦਾ ਜ਼ਿਕਰ ਕਰਦੇ ਹਨ ਵੀ ਜਿਹੜੇ ਸ਼ੁਭ ਕਰਮ ਹਨ, ਭਾਵ ਸੇਵਾ, ਜਪ ਤਪ, ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਕਰਨਾ, ਹੋਰ ਗੁਰੂ ਘਰ ਦੀ ਸੇਵਾ ਕਰਨੀ, ਜਾਂ ਜਿਹੜੇ ਵੀ ਸ਼ੁਭ ਕਰਮ ਹਨ, ਉਹ ਜਿਹੜੇ ਸ਼ੁਭ ਕਰਮ ਹਨ ਉਹ ਸਮਝੋ ਪੇੜ ਹਨ, ਦਰਖਤ ਹਨ, ਕਰਮ ਪੇੜ। ਅਤੇ ਉਹਨਾਂ ਨੂੰ ਜਿਹੜੀ ਸਾਖਾ ਲੱਗਦੀ, ਟਾਹਣੀ ਲੱਗਦੀ ਹੈ, ਉਹ ਹਰੀ ਦਾ ਨਾਮ, ਕਰਮ ਪੇੜ। ਸ਼ੁਭ ਕਰਮ ਕਰਾਂਗੇ ਤਾਂ ਮੂੰਹ ਤੋਂ ਵਾਹਿਗੁਰੂ ਨਿਕਲੇਗਾ। ਕਰਮ ਪੇੜ, ਸ਼ੁਭ ਕਰਮ ਕਰਾਂਗੇ, ਇਹ ਬੂਟਾ ਲੱਗ ਗਿਆ ਅਤੇ ਉਸ ਬੂਟੇ ਨੂੰ ਕਹਿੰਦੇ ਫਿਰ ਟਾਹਣੀਆਂ ਹਰੀਆਂ ਗਰੂਮਲਾਂ ਕਿਹੜੀਆਂ ਨਿਕਲੀਆਂ? ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ, 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 ਆਪੇ ਹੀ ਮੂੰਹ ਤੋਂ ਨਿਕਲੇ। ਸਾਖਾ ਹਰੀ, ਧਰਮ ਫੁੱਲ, ਜੀਵਨ ਧਾਰਮਿਕ ਬਣ ਜਾਵੇ, ਇੱਕ ਚੰਗੇ ਡਿਸਿਪਲਿਨ ਵਿੱਚ, ਰਹਿਣੀ ਬਹਿਣੀ ਵਿੱਚ ਆ ਜਾਵੇ, ਬੰਦੇ ਦਾ ਜੀਵਨ ਜਿਹੜਾ ਹੈ ਉਹ ਸਹੀ ਮਾਇਨੇ 'ਚ ਧਰਮ, ਵਿਖਾਵੇ ਦਾ ਧਰਮ ਨਹੀਂ, ਰੂਹਾਨੀਆਂ ਦਾ ਧਰਮ ਹੋਵੇ, ਭਾਵ ਦਿਲੋਂ ਮਨੋ ਤਨੋ ਪਰਮੇਸ਼ਰ ਨੂੰ ਸਮਰਪਿਤ ਹੋ ਕੇ ਉਸ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਉਹਨੂੰ ਪ੍ਰਾਪਤ ਹੋ ਜਾਵੇ। ਤੋ ਕਹਿੰਦੇ ਵੀ ਧਰਮ ਫੁੱਲ, ਇਹ ਸਮਝੋ ਫੁੱਲ ਲੱਗ ਗਏ ਅਤੇ ਜਦੋਂ ਫੁੱਲ ਲੱਗਦੇ ਨੇ ਉਸ ਤੋਂ ਬਾਅਦ ਫਲ ਵੀ ਆਉਂਦੇ। ਕਹਿੰਦੇ ਜਦੋਂ ਧਰਮ ਦੀ ਪ੍ਰਾਪਤੀ ਹੋ ਗਈ ਫਿਰ ਆਤਮ ਗਿਆਨ ਦੀ ਪ੍ਰਾਪਤੀ ਹੋਵੇਗੀ। ਫਲ ਗਿਆਨ, ਜੋ ਆਤਮ ਸਰੂਪ ਦਾ ਸਾਕਸ਼ਾਤ ਹੈ ਉਸਨੂੰ ਇੱਥੇ ਗਿਆਨ ਕਿਹਾ। ਕਿਤਾਬੀ ਗਿਆਨ ਨੂੰ, ਚੁੰਚ ਗਿਆਨ ਨੂੰ, ਵਹਿਸ਼ੇ ਕਰਨ ਵਾਲੇ, ਵਾਦ ਵਿਵਾਦ ਕਰਨ ਵਾਲੇ, ਉਹ ਗਿਆਨ ਦੀ ਇੱਥੇ ਗੱਲ ਨਹੀਂ, ਉਹ ਗਿਆਨ ਹੁੰਦਾ ਹੀ ਨਹੀਂ, ਪਰ ਕਈ ਲੋਕ ਉਹਨੂੰ ਗਿਆਨ ਸਮਝ ਲੈਂਦੇ ਹਨ। ਗਿਆਨ ਦਾ ਲੱਛਣ ਮਹਾਂਪੁਰਸ਼ਾਂ ਨੇ ਪੰਡਿਤ ਸੁਖਦੇਵ ਸਿੰਘ ਜੀ ਨਿਰਮਲੇ, ਜਿਨ੍ਹਾਂ ਨੇ ਗ੍ਰੰਥ ਸ੍ਰੀ ਅਧਿਆਤਮ ਪ੍ਰਕਾਸ਼ ਲਿਖਿਆ ਹੈ, ਉਹਨਾਂ ਨੇ ਕੀਤਾ। ਭੁੱਲ ਗਏ ਉਹ ਅਗਿਆਨ ਅਤੇ ਆਤਮ ਆਪਣ ਰੂਪ, ਅਗਿਆਨ ਕਰਕੇ ਆਤਮਾ ਆਪਣੇ ਆਪ ਨੂੰ ਭੁੱਲ ਗਈ, ਮੈਂ ਆਤਮ ਸਰੂਪ ਹਾਂ ਇਹ ਭੁੱਲ ਗਿਆ, ਅਤੇ ਉਹਦੀ ਥਾਂ 'ਤੇ ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਸਿੱਖ ਹਾਂ, ਮੈਂ ਈਸਾਈ ਹਾਂ, ਮੈਂ ਜੱਟ ਹਾਂ, ਮੈਂ ਬ੍ਰਾਹਮਣ ਹਾਂ, ਮੈਂ ਫਲਾਣਾ ਸਿੰਘ ਹਾਂ, ਮੈਂ ਸੁਖੀ ਹਾਂ, ਮੈਂ ਦੁਖੀ ਹਾਂ, ਮੈਂ ਮੋਟਾ ਹਾਂ, ਮੈਂ ਪਤਲਾ ਹਾਂ, ਮੈਂ ਗੋਰਾ ਹਾਂ, ਮੈਂ ਕਾਲਾ ਹਾਂ, ਇੱਦਾਂ ਦਾ ਅਧਿਆਸ ਹੋਣ ਲੱਗ ਪਿਆ। ਭੁੱਲ ਗਏ ਉਹ ਗਿਆਨ ਅਤੇ ਆਤਮ ਆਪਣ ਰੂਪ, ਤਾਹੀ ਕੋ ਫਿਰ ਜਾਣਵੋ, ਗਿਆਨ ਕਹਿਤ ਕਵੀ ਭੂਪ, ਆਤਮਾ ਨੂੰ ਜਾਣ ਲੈਣਾ ਹੀ ਗਿਆਨ ਹੈ। ਆਤਮਾ ਨੂੰ ਜਿਸ ਨੇ ਜਾਣ ਲਿਆ ਕਿ ਮੈਂ ਆਤਮ ਸਰੂਪ ਪਰਮੇਸ਼ੁਰ ਦੀ ਅੰਸ਼ ਹਾਂ, ਉਹੀ ਜੋਤ ਹੈ ਵਾਹਿਗੁਰੂ ਦੀ, ਅਤੇ ਫਿਰ ਉਹ ਸਮਝੋ ਗਿਆਨ ਹੋ ਗਿਆ, ਜੇ ਨਹੀਂ ਜਾਣਦਾ ਤਾਂ ਸਮਝੋ ਅਗਿਆਨ ਹੈ। ਸੋ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਧਰਮ ਫੁੱਲ ਫਲ ਗਿਆਨ, ਜਦੋਂ ਆਤਮ ਗਿਆਨ ਦੀ ਪ੍ਰਾਪਤੀ ਸਮਝੋ ਫਲ ਲੱਗ ਗਏ। ਪਤ ਪ੍ਰਾਪਤ ਛਾਵ ਗਣੀ, ਪਤ ਦਾ ਅਰਥ ਹੈ ਪਤੀ ਪਰਮਾਤਮਾ ਵਾਹਿਗੁਰੂ, ਉਸ ਦੀ ਪ੍ਰਾਪਤੀ ਰੂਪੀ ਘਣੀ ਛਾਇਆ ਹੋ ਗਈ ਹੈ। ਪਤ ਨਾਮ ਪੱਤਿਆਂ ਦਾ ਵੀ ਹੈ, ਜਿਵੇਂ ਪੱਤੇ ਹੁੰਦੇ ਨੇ ਤਾਂ ਹੀ ਛਾਂ ਹੁੰਦੀ ਹੈ। ਜਦੋਂ ਪਰਮੇਸ਼ੁਰ ਦੀ ਪ੍ਰਾਪਤੀ ਹੋ ਜਾਵੇ ਤਾਂ ਸਮਝੋ ਹਰੇ ਹਰੇ ਪੱਤੇ, ਪੂਰਾ ਦਰਖਤ ਭਰ ਗਿਆ ਹੈ, ਅਤੇ ਉਹਦੀ ਛਾਇਆ ਬੜੀ ਆਨੰਦਦਾਇਕ ਹੈ। ਪਤ ਪ੍ਰਾਪਤ, ਪ੍ਰਾਪਤੀ ਹੀ ਛਾਂ ਹੈ, ਪ੍ਰਾਪਤੀ ਹੀ ਪੱਤੇ ਹਨ। ਪ੍ਰਾਪਤੀ ਕਿਸ ਦੀ ਹੈ? ਪਤੀ ਦੀ। ਸਲੇਸ਼ ਅਲੰਕਾਰ ਹੈ, ਸਲੇਸ਼ ਅਲੰਕਾਰ ਵਿੱਚ ਇੱਕੋ ਅੱਖਰ ਦੋ ਤਿੰਨ ਅਰਥਾਂ 'ਚ ਵਰਤਿਆ ਜਾਇਆ ਕਰਦਾ। ਪਤ ਦਾ ਅਰਥ ਪਤੀ ਵੀ ਹੈ, ਪਤ ਦਾ ਅਰਥ ਪੱਤੇ ਵੀ ਹੈ। ਸੋ ਪਤ ਪ੍ਰਾਪਤ ਛਾਵ ਘਣੀ, ਚੂਕਾ ਮਨ ਅਭਿਮਾਨ ਦੇ ਅਧਿਆਸ, ਮੈਂ ਬੰਦਾ ਹਾਂ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਸੁਖੀ ਹਾਂ, ਮੈਂ ਦੁਖੀ ਹਾਂ, ਮੈਂ ਜੀਵ ਹਾਂ, ਇਹ ਸਾਰੇ ਹੀ ਭਰਮ ਪਿੰਟ ਗਏ। ਚੂਕਾ ਮਨ ਅਭਿਮਾਨ ਪਰਮੇਸ਼ੁਰ ਸਰੂਪ ਹੀ ਹੋ ਗਿਆ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਸੋ ਇਹ ਮਹਾਰਾਜ ਸਾਹਿਬ ਜੀ ਨੇ ਮਾਂ ਮਾਂ ਮੁਬਾਰਕੀ, ਚੜ੍ਹਿਆ ਸਦਾ ਬਸੰਤ, ਅੱਜ ਬਸੰਤ ਦਾ ਦਿਹਾੜਾ, ਸਾਰੀਆਂ ਸੰਗਤਾਂ ਨੂੰ ਇਹ ਆਰੰਭ ਹੋ ਰਿਹਾ ਬਸੰਤ ਦਾ, ਇਸ ਦੀ ਵੀ ਵਧਾਈ ਹੋਵੇ। ਔਰ ਮਾਘੀ ਦਾ ਦਿਹਾੜਾ ਹੈ, ਮਾਘ ਦੀ ਸੰਗਰਾਂਦ ਭਾਰਤ ਭੂਮੀ ਵਿੱਚ, ਜਿੱਥੇ ਵੀ ਲੋਕ ਹਿੰਦੂ ਮੁਸਲਮਾਨ ਸਿੱਖ ਆਪੋ ਆਪਣੇ ਤਰੀਕੇ ਨਾਲ ਪਰਮੇਸ਼ੁਰ ਨੂੰ ਯਾਦ ਕਰਦੇ ਹੈ। ਹਿੰਦੂ ਤੀਰਥਾਂ 'ਤੇ ਖਾਸ ਕਰਕੇ ਬਹੁਤ ਵੱਡੇ ਵੱਡੇ ਮੇਲੇ ਲੱਗਦੇ ਸੀ। ਪੰਜਾਬ ਦੇ ਲੋਕ ਆਪਣੇ ਕੰਮ ਕਾਰ ਛੱਡ ਕੇ ਉਹਨਾਂ ਤੀਰਥਾਂ 'ਤੇ ਜਾਂਦੇ ਸੀ ਅਤੇ ਉੱਥੇ ਇਸ਼ਨਾਨ ਕਰਦੇ ਸੀ, ਪਰ ਪੰਡਿਤ ਲੋਕ ਕਈ ਵਾਰੀ ਉਹਨਾਂ ਨੂੰ ਕਰਮ ਕਾਂਡਾਂ 'ਚ ਹੀ ਫਸਾ ਛੱਡਦੇ ਸੀ। ਸਭ ਜਗ੍ਹਾ 'ਤੇ ਤਾਂ ਇੱਕੋ ਜਿਹਾ ਨਹੀਂ ਹੁੰਦਾ, ਪਰ ਬਹੁਤਾ ਇੱਦਾਂ ਹੋਣ ਲੱਗ ਪਿਆ ਸੀ। ਉਸ ਵੇਲੇ ਫਿਰ ਮਹਾਰਾਜ ਸਾਹਿਬ ਕਲਗੀਧਰ ਪਾਤਸ਼ਾਹ ਜੀ ਨੇ ਜੋ ਮੁਕਤਸਰ ਸਾਹਿਬ ਦਾ ਜੋ ਜੰਗ ਹੋਇਆ ਸੀ, ਮੁਕਤਸਰ ਦੇ ਮਾਘੀ ਦੇ, ਉਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਬਚਨ ਕੀਤਾ ਵੀ ਇੱਥੇ ਮਾਘੀ ਦਾ ਮੇਲਾ ਲਾਇਆ ਕਰੋ। ਵੈਸੇ ਜੰਗ ਜੋ ਹੈ ਉਹ 18 ਵਿਸਾਖ ਨੂੰ, ਵਿਸਾਖ ਦੇ ਮਹੀਨੇ ਹੋਇਆ ਸੀਗਾ, ਕਿਉਂਕਿ ਉੱਥੇ ਜੋ ਹਾਲਾਤ ਸੀ ਉਹ ਬੜੀ ਗਰਮੀ ਦਾ ਸੀ। ਉਸ ਵੇਲੇ ਪਾਣੀ ਤੋਂ ਵਿਆਕੁਲ ਹੋ ਕੇ ਸੂਬੇ ਦੀ ਫੌਜ ਭੱਜੀ ਸੀ। ਸੋ ਪਰ ਉਹ ਕਿਉਂਕਿ ਵਿਸਾਖੀ ਮਨਾਈ ਜਾਂਦੀ ਦਮਦਮੇ ਸਾਹਿਬ, ਪਹਿਲਾਂ ਇਸ ਤਰ੍ਹਾਂ ਹੁੰਦਾ ਸੀ, ਸਾਰਾ ਪ੍ਰਬੰਧ ਜਿਹੜਾ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਚੱਲਦਾ ਸੀ, ਅਤੇ ਇਹ ਪ੍ਰਬੰਧ ਨਿਹੰਗਾ ਸਿੰਘਾਂ ਕੋਲ ਹੁੰਦਾ ਸੀ। ਬੁੱਢੇ ਦਲ ਦੇ ਜਥੇਦਾਰ ਬਾਬਾ ਅਕਾਲੀ ਫੂਲਾ ਸਿੰਘ ਜੀ, ਉਹਨਾਂ ਦੇ ਉਸਤਾਦ ਬਾਬਾ ਨੈਣਾ ਸਿੰਘ ਜੀ ਸ਼ਹੀਦ, ਇਹ ਸਾਰੇ ਜਿਹੜੇ ਜਥੇਦਾਰ ਸਨ, ਇਹਨਾਂ ਨੇ ਫੈਸਲਾ ਕੀਤਾ ਸੀ ਬਈ ਇੱਕ ਮੇਲਾ ਅਨੰਦਪੁਰ ਸਾਹਿਬ ਮਨਾਇਆ ਜਾਵੇ, ਇੱਕ ਮੇਲਾ ਅੰਮ੍ਰਿਤਸਰ ਮਨਾਇਆ ਜਾਵੇ, ਇੱਕ ਮੇਲਾ ਨਨਕਾਣਾ ਸਾਹਿਬ ਮਨਾਇਆ ਜਾਵੇ, ਅਤੇ ਇੱਦਾਂ ਇਹ ਹੋਲਾ ਮਹੱਲਾ ਅਨੰਦਪੁਰ ਸਾਹਿਬ ਮਨਾਉਂਦੇ ਸੀ। ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਫਤਿਹਗੜ੍ਹ ਸਾਹਿਬ ਅਤੇ ਚਮਕੌਰ ਸਾਹਿਬ ਮਨਾਉਂਦੇ ਸੀ, ਅਤੇ ਵਿਸਾਖੀ ਦਮਦਮੇ ਸਾਹਿਬ ਮਨਾਉਂਦੇ ਸੀ। ਉਹ ਮਾਲਵੇ ਦੀ ਧਰਤੀ 'ਤੇ ਉੱਥੇ ਵੀ ਪ੍ਰਚਾਰ ਦਾ ਕੇਂਦਰ ਬਾਬਾ ਦੀਪ ਸਿੰਘ ਜੀ ਦਾ ਸਥਾਨ ਸੀ ਉਹ, ਅਤੇ ਇਸ ਕਰਕੇ ਉੱਥੇ ਵਿਸਾਖੀ ਮਨਾਉਂਦੇ ਸੀ। ਅਤੇ ਜਿਹੜਾ ਦੀਵਾਲੀ ਦਾ ਮੇਲਾ ਸ੍ਰੀ ਅੰਮ੍ਰਿਤਸਰ ਪੁਰਾਤਨ ਸਮੇਂ ਤੋਂ ਹੀ ਚੱਲਿਆ ਆਉਂਦਾ ਉਹ ਉੱਥੇ ਮਨਾਉਂਦੇ ਸੀ। ਅਤੇ ਨਨਕਾਣਾ ਸਾਹਿਬ ਜਾ ਕੇ ਵੱਡਾ ਮੇਲਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ, ਜੋ ਹੈ ਪ੍ਰਕਾਸ਼ ਪੁਰਬ ਉਹ ਮਨਾਇਆ ਜਾਂਦਾ ਸੀ। ਪਹਿਲਾਂ ਉੱਥੇ ਬਹੁਤ ਵੱਡਾ ਜੋੜ ਮੇਲਾ ਹੁੰਦਾ ਸੀ, ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਗੱਲ ਹੈ। ਸਾਰੀਆਂ ਸੰਪਰਦਾਵਾਂ, ਸਾਧੂ ਸੰਤ, ਮਹਾਤਮਾ, ਉਦਾਸੀ, ਨਿਰਮਲੇ, ਨਿਹੰਗ ਸਿੰਘ, ਨਾਮਧਾਰੀ, ਉਹ ਜਿੰਨੇ ਵੀ ਪੁਰਾਣੇ ਉੱਥੇ ਆਪੋ ਆਪਣੇ ਦੀਵਾਨ ਲਾਉਂਦੇ ਸੀ, ਕੀਰਤਨ ਕਰਦੇ ਸੀ। ਸੋ ਇਹ ਮਾਘੀ ਦਾ ਜਿਹੜਾ ਮੇਲਾ ਹੈ, ਇਹਦੇ 'ਤੇ ਹਿੰਦੂ ਲੋਕ ਜ਼ਿਆਦਾਤਰ ਉਹ ਜਾਂਦੇ ਸਨ ਤੀਰਥਾਂ 'ਤੇ, ਹਰਿਦੁਆਰ ਵੱਲ, ਅਤੇ ਉਹਨਾਂ ਲੋਕਾਂ ਨੂੰ ਵੀ ਗੁਰੂ ਘਰ ਨਾਲ ਜੋੜਨਾ, ਸਿੱਖੀ ਦਾ ਪ੍ਰਚਾਰ ਕਰਨਾ। ਅਤੇ ਕਲਗੀਧਰ ਪਾਤਸ਼ਾਹ ਦਾ ਬਚਨ ਸੀ ਵੀ ਇਹ ਮਾਘੀ ਜਿਹੜੀ ਇੱਥੇ ਸਿੰਘ ਮਨਾਇਆ ਕਰਨਗੇ, ਇਸ ਕਰਕੇ ਮਾਘੀ ਦਾ ਮੇਲਾ ਪੰਥ ਨੇ ਉੱਥੇ ਹੀ ਰੱਖਿਆ। ਹਰ ਸਾਲ ਹੁਣ ਵੀ ਉੱਥੇ ਮਨਾਇਆ ਜਾਂਦਾ, ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਜਿਹੜੇ ਮਹਾਰਾਜ ਸਾਹਿਬ ਜੀ ਤੋਂ ਆਪਣਾ ਵਿਦਾਵਾ ਪੜਵਾ ਕੇ ਟੂਟੀ ਗੰਢ ਨਿਹਾਰ ਗੋਪਾਲ, ਸਰਬ ਜੀ ਆਪੇ ਪ੍ਰਤਪਾਲ, ਭਾਈ ਮਹਾ ਸਿੰਘ ਜੀ, ਮਾਤਾ ਭਾਗੋ ਜੀ, ਹੋਰ ਬੇਅੰਤ ਸਿੰਘ ਸ਼ਹੀਦ ਜਿਹੜੇ 40 ਉੱਥੇ ਹੋਏ ਨੇ, ਉਹਨਾਂ ਦਾ ਅੰਗੀਠਾ ਸਾਹਿਬ ਮੁਕਤਸਰ ਸਾਹਿਬ ਸਰੋਵਰ ਦੇ ਕੰਢੇ 'ਤੇ, ਖਿਦਰਾਣੇ ਦੀ ਢਾਬ ਦੀ ਉਹ ਪਾਵਨ ਪਵਿੱਤਰ ਧਰਤੀ ਹੈ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਟੁੱਟੀ ਗੰਢ ਕੇ ਆਪਣੇ ਤੋਂ ਵਿਛੜਿਆਂ ਨੂੰ ਆਪਣੇ ਨਾਲ ਮੇਲ ਲਿਆ ਹੈ। ਵਿਛੜਿਆਂ ਮੇਲਿਆ ਪ੍ਰਭੂ ਹਰ ਦਰਗਾਹ ਕਾ ਵਸੀਠ। ਸੋ ਸਾਧ ਸੰਗਤ ਜੀ, ਉਹਨਾਂ ਮਹਾਨ ਸ਼ਹੀਦਾਂ ਨੂੰ ਵੀ ਆਪਾਂ ਯਾਦ ਕਰ ਰਹੇ ਹਾਂ, ਅਤੇ ਅੱਜ ਮੁਕਤਸਰ ਸਾਹਿਬ ਬਹੁਤ ਵੱਡਾ ਮੇਲਾ, ਸਾਰਾ ਪੰਥ ਖਾਲਸਾ ਉੱਥੇ ਇਕੱਠਾ ਹੋ ਰਿਹਾ ਹੈ। ਸੋ ਇਸ ਕਰਕੇ ਦੂਸਰਾ, ਸੋ ਇੱਕ ਮੇਲਾ ਉੱਥੇ ਵਿਸਾਖੀ ਦਾ ਮਨਾ ਕੇ, ਫਿਰ ਜਿਹੜੇ ਸਾਨੂੰ ਗਰਮੀ ਦਾ ਉੱਧਰ ਪਾਣੀ ਦੀ ਵੀ ਕਮੀ ਬੜੀ ਸੀ, ਇਹ ਵੀ ਕਾਰਨ ਵਜ੍ਹਾ ਹੈ ਕਿ ਮੁਕਤਸਰ ਸਾਹਿਬ ਦਾ ਇਲਾਕਾ ਮਾਲਵੇ ਦੀ ਧਰਤੀ 'ਤੇ ਪਾਣੀ ਜਿਹੜਾ ਹੈ ਉਹ ਪੁਰਾਣੇ ਸਿੰਘ ਸਾਂ ਜਿਨ੍ਹਾਂ ਤੋਂ ਅਸੀਂ ਵਿੱਦਿਆ ਸ਼ਸਤਰ ਵਿਸਤਰ ਸਿੱਖਦੇ ਸੀ, ਉਹ ਪੁਰਾਣੇ ਸਿੰਘ ਦੱਸਦੇ ਹੁੰਦੇ ਸੀ ਵੀ ਜਦੋਂ ਦਲ ਨੇ ਜਾਣਾ 100-100 ਹੱਥ 100-100 ਫੁੱਟ ਦੀ ਲੱਜ ਕਮਰ ਕਸੇ 'ਚ ਬੰਨ੍ਹ ਕੇ ਰੱਖਣੀ ਗੜਵਾ ਨਾਲ, ਖੂਹ ਜਿਹੜਾ ਡੂੰਘਾ 100-100 ਫੁੱਟ, 150-150 ਫੁੱਟ ਪਾਣੀ ਥੱਲੇ ਮਿਲਦਾ ਸੀ, ਅਤੇ ਬੜਾ ਔਖਾ ਪੀਣ ਨੂੰ ਪਾਣੀ, ਨਹਾਉਣ ਨੂੰ, ਇਸ਼ਨਾਨ ਕਰਨ ਨੂੰ ਮਿਲਦਾ ਸੀ। ਜਿਹੜਾ ਮੁਕਤਸਰ ਦਾ ਸਰੋਵਰ ਹੈ ਇਹ ਪਹਿਲਾਂ ਕੱਚਾ ਹੁੰਦਾ ਸੀ, ਢਾਬ ਹੁੰਦੀ ਸੀ, ਆਲੇ ਦੁਆਲੇ ਦੇ ਪਿੰਡਾਂ ਦਾ ਪਾਣੀ ਵਿੱਚ ਪਈ ਜਾਣਾ, ਲੋਕਾਂ ਨੇ ਡੰਗਰ ਵਿੱਚ ਵਾੜ ਦੇਣੇ, ਡੰਗਰ ਵਾੜ ਦੇਣੇ, ਬੇਅਦਬੀ ਹੋਣੀ ਬੜੀ। ਅਤੇ ਇੱਕ ਨਿਹੰਗ ਸਿੰਘ ਸਨ, ਬਾਬਾ ਜਸਵੰਤ ਸਿੰਘ, ਬਾਬਾ ਜਵੰਦ ਸਿੰਘ ਜੀ, ਠੱਠੇ ਟਿੱਬੇ ਵਾਲੇ ਮਾਝੇ ਵਿੱਚ, ਉਹਨਾਂ ਨੇ ਲਗਭਗ 1880 ਤੋਂ ਲੈ ਕੇ ਉਹਨਾਂ ਦਾ ਸਮਾਂ ਜਿਹੜਾ ਹੈ ਉਹ 1917 ਦੇ ਨੇੜੇ ਤੇੜੇ ਉਹਨਾਂ ਦਾ ਸਰੀਰ ਸ਼ਾਇਦ ਸ਼ਾਂਤ ਹੋਇਆ, ਉਹਨਾਂ ਦੇ ਪੜਪੋਤਰੇ ਇੱਥੇ ਸਨੋਜ਼ੇ ਰਹਿੰਦੇ ਹਨ ਸਿੰਘ ਅੰਸ ਬੰਸ ਉਹਨਾਂ ਦੀ, ਆ ਭਾਈ ਜੋਗਿੰਦਰ ਸਿੰਘ ਜੀ ਬੇਦਾਂਤੀ ਅਕਾਲ ਤਖ਼ਤ ਦੇ ਜਥੇਦਾਰ, ਉਹਨਾਂ ਦੇ ਪੜਪੋਤਰੇ ਜਵਾਈ ਹਨ, ਬਾਬਾ ਜਵੰਦ ਸਿੰਘ ਜੀ ਉਹਨਾਂ ਦੇ, ਇਹਨਾਂ ਦੇ ਪੜਦਾਦਾ ਸਹੁਰੇ ਸਨ। ਉਹਨਾਂ ਮਹਾਂਪੁਰਸ਼ਾਂ ਨੇ ਆ ਕੇ ਮੁਕਤਸਰ ਸਾਹਿਬ ਮੇਲਾ ਲਾਉਣਾ, ਅਤੇ ਉਹ ਉੱਥੇ ਸਾਧ ਵੀ ਜਿਹੜੇ ਨਾ ਹੋਰ ਮਤਾਂ ਦੇ ਵੀ ਆ ਜਾਣੇ, ਸੰਨਿਆਸੀ ਵੈਰਾਗੀ, ਉਹ ਉੱਥੇ ਆ ਕੇ ਗਧੀਆਂ ਚੁੰਘਣ ਲੱਗ ਪੈਣਾ, ਸਿਲਵਾਂ ਪੀਣੀਆਂ, ਉਹ ਫਿਰ ਬੜੇ ਤੰਗ ਹੋਣਾ ਸਿੰਘਾਂ ਨੇ। ਬਾਬਾ ਜਵੰਦ ਸਿੰਘ ਨੇ ਫਰੀਦਕੋਟ ਵਾਲੇ ਰਾਜੇ ਨੂੰ ਆਖਿਆ ਵੀ ਇਹ ਬੜੀ ਬੇਅਦਬੀ ਕਰਦੇ ਆ, ਅਤੇ ਕਿਵੇਂ ਕਰੀਏ, ਨਾ ਸਰੋਵਰ ਬਣਾਉਣ ਦਿੰਦੇ, ਸਰੋਵਰ ਵੀ ਨਹੀਂ ਸੀ ਬਣਾਉਣ ਦਿੰਦੇ, ਉੱਥੇ ਆ ਕੇ ਗੰਦ ਪਾ ਛੱਡਦੇ ਸੀ। ਉਹ ਬਾਬੇ ਜਵੰਦ ਸਿੰਘ ਨੇ ਰਾਜੇ ਪਟਿਆਲਾ ਫਰੀਦਕੋਟ ਨਾਲ ਗੱਲ ਕੀਤੀ, ਉਹ ਕਹਿੰਦਾ ਵੀ ਬਾਬਾ ਜੀ ਵੀ ਸਲੋਤਰ ਸੁੱਕ ਮਾਂ ਜੀ ਕਰਿਆ ਜੇ, ਅਤੇ ਬਾਕੀ ਥੋੜ੍ਹਾ ਜਿਹਾ ਖਿਆਲ ਰੱਖਿਆ ਜੇ, ਬੰਦਾ ਮਰੇ ਕੋਈ ਨਾ। ਉਹ ਕਹਿੰਦੇ ਕੋਈ ਨਹੀਂ, ਕਹਿੰਦੇ 100 ਸਿੰਘ ਤਿਆਰ ਕੀਤਾ, ਗੱਭਰੂ ਨੌਜਵਾਨ, ਰਾਤ ਨੂੰ ਡਾਂਗਾਂ 'ਚ ਦੇ ਕੇ ਵੀ, ਅਤੇ ਜਿਹੜਾ ਮਹੰਤ ਸੀ ਉਹਨਾਂ ਦਾ ਉਹ ਵਿਗੜਿਆ ਸੀ ਬਹੁਤ, ਉਹ ਮੰਦਾ ਨਹੀਂ ਸੀ, ਕਹਿੰਦਾ ਲੈ ਇਹ ਤਾਂ ਸਾਡੀ ਜਗ੍ਹਾ, ਅਸੀਂ ਜੋ ਮਰਜ਼ੀ ਕਰੀਏ। ਫਿਰ ਅੰਮ੍ਰਿਤ ਵੇਲੇ 1 ਵਜੇ ਦੱਬ ਲਏ ਸਾਰੇ, ਸਲੋਤਰ ਫੇਰਿਆ, ਸਲੋਤਰ ਫੇਰ ਕੇ ਅਤੇ ਉਹਨਾਂ ਨੂੰ ਉੱਥੋਂ ਹਰਨ ਭਰਨ ਕਰ ਦਿੱਤਾ, ਚਾਲੇ ਮਾਰ ਗਏ। ਅਤੇ ਫਿਰ ਰਾਜੇ ਨੂੰ ਆਖਿਆ ਵੀ ਹੁਣ ਸਰੋਵਰ ਬਣਾਉਣਾ, ਉਹ ਕਹਿੰਦਾ ਮੈਂ ਤਾਂ ਜੀ ਜਿੰਨੀ ਸੇਵਾ ਕਰ ਸਕਦਾ ਮਾਇਆ ਦੀ ਵੀ ਕਰਾਂਗਾ, ਤੁਸੀਂ ਸੰਗਤ ਨੂੰ ਪ੍ਰੇਰੋ, ਬਾਬੇ ਜਵਾਨ ਸਿੰਘ ਹੋਰਾਂ ਨੇ ਆਲੇ ਦੁਆਲੇ ਮਾਝੇ ਮਾਲਵੇ ਦੇ ਸਿੰਘਾਂ ਨੂੰ ਕਿਹਾ ਵੀ ਤੁਸੀਂ ਬਈ ਗੱਡੇ, ਉਦੋਂ ਗੱਡੇ ਹੁੰਦੇ ਸੀ, ਟਰਾਲੀਆਂ ਟਰੋਲੀਆਂ ਟਰੈਕਟਰ ਤਾਂ ਹੁੰਦੇ ਨਹੀਂ ਸੀ, ਗੱਡੇ ਸੀਗੇ, ਵੀ ਗੱਡਿਆਂ ਦੇ ਨਾਲ ਆਪਾਂ ਰਲ ਕੇ ਸੇਵਾ ਕਰਨੀ ਹੈ। ਲੋਕ ਇਕੱਠੇ ਹੋ ਗਏ, ਸੰਗਤਾਂ ਨੂੰ ਪ੍ਰੇਰਣਾ ਦਿੱਤੀ, ਸਰੋਵਰ ਦੀ ਸਫਾਈ ਕੀਤੀ ਆਲੇ ਦੁਆਲਿਓਂ, ਅਤੇ ਫਿਰ ਹੌਲੇ ਹੌਲੇ ਮਹਾਰਾਜਾ ਪਟਿਆ ਜਿਹੜਾ ਸੀਗਾ ਫਰੀਦਕੋਟ ਵਾਲਾ, ਉਹਦੇ ਰਾਜ ਵਿੱਚ ਪੈਂਦਾ ਸੀ, ਉਹਨੇ ਛੋਟੀਆਂ ਇੱਟਾਂ ਦਾ ਜਿਹੜਾ ਉਹ ਫਰਸ਼ ਬੰਨਣਾ ਜਿਹੜਾ ਸੀ ਪੌੜ ਬਣਾਉਣੇ ਸ਼ੁਰੂ ਕੀਤੇ। ਫਿਰ ਹੋਰ ਵੀ ਸੰਗਤਾਂ ਜੁੜ ਗਈਆਂ, ਰਾਜੇ ਮਹਾਰਾਜੇ ਜੁੜ ਗਏ, ਸਹਿਜੇ ਸਹਿਜੇ ਗੁਰਦੁਆਰਾ ਜਿਹੜਾ ਸੀ ਸਰੋਵਰ ਮੁਕਤਸਰ ਸਾਹਿਬ ਦਾ ਇਹ ਪੱਕਾ ਹੋ ਗਿਆ। ਸੋ ਇਸ ਤਰ੍ਹਾਂ ਦੇ ਸਮੇਂ ਸਨ, ਹਾਲਾਤ ਸਨ, ਪਾਣੀ ਦੀ ਵੀ ਬੜੀ ਕਿੱਲਤ ਸੀ ਮੁਕਤਸਰ ਸਾਹਿਬ ਅਤੇ ਮਹਾਰਾਜ ਸਾਹਿਬ ਦੇ ਉਹਨਾਂ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਅੱਜ ਉੱਥੇ ਮੇਲਾ ਲੱਗ ਰਿਹਾ। ਉਹਨਾਂ ਸ਼ਹੀਦਾਂ ਨੂੰ ਵੀ ਆਪਾਂ ਮਾਘੀ ਦੇ ਮੁਕਤਸਰ ਦੇ ਸ਼ਹੀਦਾਂ ਨੂੰ ਨਮਸਕਾਰ ਕਰੀਏ। ਆਓ ਹੁਣ ਜੋ ਸਤਿਗੁਰਾਂ ਨੇ ਮਾਘ ਦੇ ਪ੍ਰਥਾਏ ਸ਼ਬਦ ਉਚਾਰਨ ਕੀਤਾ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਨੇ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿ। ਮਾਘ ਮੱਜਣ ਸੰਗ ਸਾਧੂਆ ਧੂੜੀ ਕਰ ਇਸ਼ਨਾਨ। ਮਾਘ ਦਾ ਇਸ਼ਨਾਨ ਮਹਾਰਾਜ ਜੀ ਦੱਸਦੇ ਹਨ, ਜਿਹੜੇ ਪੁਰਾਤਨ ਸਮੇਂ ਤੋਂ ਹੀ ਹਜ਼ਾਰਾਂ ਸਾਲਾਂ ਤੋਂ ਇਹ ਭਾਵਨਾ ਬਣੀ ਹੋਈ ਵੀ ਮਾਘ ਦਾ ਮਹੀਨਾ ਇਸ਼ਨਾਨ ਕਰਨਾ। ਇਹ ਮਾਘ ਦਾ ਮਹੀਨਾ ਲਗਭਗ ਹਰ ਇੱਕ ਹਿੰਦੂ ਧਰਮ ਨੂੰ ਮੰਨਣ ਵਾਲਾ ਜਿਹੜਾ ਉਹ ਇਸ਼ਨਾਨ ਕਰਦਾ। ਲਾਗੇ ਚਾਗੇ ਕੋਈ ਸਰੋਵਰ ਹੋਵੇ, ਕੋਈ ਖੂਹ ਹੋਵੇ, ਕੋਈ ਬੌਲੀ ਹੋਵੇ। ਮਹਾਂਪੁਰਸ਼ਾਂ ਨੇ ਬੜੇ ਤਰੀਕੇ ਨਾਲ ਲੋਕਾਂ ਨੂੰ ਇਸ਼ਨਾਨ ਵੱਲ ਲਾਇਆ ਹੋਇਆ ਸੀ, ਕਿਉਂਕਿ ਇਹੀ ਮਾਘ ਪੋਹ ਦਾ ਮਹੀਨਾ ਹੁੰਦਾ ਜਿਹੜਾ ਠੰਡ ਬੜੀ ਪੈਂਦੀ ਹੈ। ਅਤੇ ਪਹਿਲਾਂ ਅਸੀਂ ਵੇਖੇ ਇਹੋ ਜਿਹੇ ਬੰਦੇ ਜਿਹੜੇ ਕਹਿੰਦੇ ਸੀ ਵੀ ਪੰਜ ਇਸ਼ਨਾਨਾਂ ਮਾਘ ਗਿਆਨਾ, ਨਿਤ ਨਾਵਣ ਦਲਿਦਰੀ, ਹਫ਼ਤਾਵਾਰੀ ਬ੍ਰਹਮ ਗਿਆਨੀ ਅਤੇ ਸਾਲ ਪਿੱਛੋਂ ਉਦਮੀ, ਸਲੋਕ ਬਣਾਏ ਹੁੰਦੇ ਸੀ ਵੀ ਰੋਜ਼ ਨਹਾਉਣ ਧੋਣ ਨਾਲੋਂ ਮੂੰਹ ਹੱਥ ਧੋ ਲਿਆ ਅਤੇ ਚਲੋ ਜੀ ਸੁੱਖ ਮਾਂਝ ਕਰਕੇ ਤੁਰ ਪਏ। ਪਰ ਸਾਧੂ ਸੰਤਾਂ ਮਹਾਂਪੁਰਸ਼ਾਂ ਨੇ ਕਿਹਾ ਹੋਇਆ ਸੀ ਵੀ ਮਾਘ ਦਾ ਮਹੀਨਾ ਜ਼ਰੂਰ ਨਹਾਉਣਾ। ਜੇ ਮਾਘ ਦਾ ਮਹੀਨਾ ਨਹਾ ਲਿਆ, ਬਾਕੀ ਤਾਂ ਨਹਾ ਹੀ ਲੈਣਾ ਸਾਰਾ, ਬਾਕੀ ਤਾਂ ਗੱਲ ਹੀ ਕੋਈ ਨਹੀਂ, ਔਖਾ ਤਾਂ ਮਾਘ ਦਾ ਹੀ ਸੀਗਾ। ਤਾਂ ਉਹੀ ਉਹਨਾਂ ਨੇ ਉਹਦਾ ਫਲ ਜ਼ਿਆਦਾ ਦੱਸਿਆ ਹੋਇਆ ਸੀ। ਅਤੇ ਇਸ ਕਰਕੇ ਲੋਕ ਜਾਂਦੇ ਸੀ ਤੀਰਥਾਂ 'ਤੇ, ਇਸ਼ਨਾਨ ਕਰਦੇ ਸੀ। ਪੁਰਾਣੇ ਰਿਸ਼ੀਆਂ ਮੁਨੀਆਂ ਸਾਧੂਆਂ ਨੂੰ ਤਰੀਕਾ ਸੀ ਕਿ ਕਿਸ ਤਰੀਕੇ ਨਾਲ ਸਮਾਜ ਨੂੰ ਬੰਨ ਕੇ ਰੱਖਣਾ, ਜੋੜ ਕੇ ਰੱਖਣਾ ਧਰਮ ਦੇ ਨਾਲ। ਅੱਜ ਕੱਲ੍ਹ ਉਹਨਾਂ ਗੱਲਾਂ ਨੂੰ ਅਸੀਂ ਬ੍ਰਾਹਮਣਵਾਦ ਜਾਂ ਵਹਿਮ ਕਹਿ ਕੇ ਨਾ ਅਤੇ ਨਾਸਤਕ ਹੁੰਦੇ ਜਾ ਰਹੇ ਹਾਂ। ਅਤੇ ਹੁਣ ਸਾਡੀ ਜਿਹੜੀ ਉਹ ਖਿਲਾਰਾ ਇੰਨਾ ਖਿਲਰ ਗਿਆ ਵੀ ਸਾਡੇ ਨਿਆਣੇ ਸਾਡੇ ਕਾਬੂ ਹੀ ਨਹੀਂ ਆਉਂਦੇ, ਨਾ ਕਿਸੇ ਦੀ ਗੱਲ ਕੋਈ ਮੰਨਦਾ, ਨਾ ਕੋਈ ਸੁਣਦਾ। ਸੋ ਮਾਘ ਦਾ ਇਸ਼ਨਾਨ ਜਿਹੜਾ ਸੀ ਇਹ ਜ਼ਰੂਰੀ ਮੰਨਿਆ ਜਾਂਦਾ ਸੀ। ਸਤਿਗੁਰੂ ਕਹਿੰਦੇ ਮਾਘ ਦਾ ਇਸ਼ਨਾਨ ਕਿੱਥੇ ਕਰਨਾ? ਸੰਗ ਸਾਧੂਆਂ, ਸਾਧੂਆਂ ਦੇ ਨਾਲ ਸੰਗਤ ਕਰਕੇ, ਨਾਮ ਜਪਣ ਵਾਲੇ ਪਰਮੇਸ਼ਰ ਦੇ ਪਿਆਰੇ, ਧੂੜੀ ਕਰ ਇਸ਼ਨਾਨ, ਉਹਨਾਂ ਦੇ ਚਰਨਾਂ ਦੀ ਜਿਹੜੀ ਧੂੜੀ ਹੈ ਨਾ ਉਹ ਮੱਥੇ 'ਤੇ ਲਾਉਣੀ ਹੈ। ਉਹਦੇ ਨਾਲ ਮਨ ਦੀ ਮੈਲ ਉਤਰੇਗੀ, ਜਲ ਦੇ ਇਸ਼ਨਾਨ ਨਾਲ ਤਾਂ ਤਨ ਦੀ ਮੈਲ ਉਤਰਦੀ ਹੈ। ਸਾਬਣ ਲਾ ਲਈ ਜਾਂ ਕੋਈ ਮ੍ਰਿਤਕਾ ਮਿੱਟੀ ਨਾਲ ਮਲਕ ਲਿਆ ਕਿਸੇ ਨੇ, ਪਿੰਡਾ ਸਾਫ਼ ਹੋ ਗਿਆ, ਪਹਿਲਾਂ ਇੱਦਾਂ ਹੀ ਹੁੰਦਾ ਸੀ, ਅਤੇ ਇਸ਼ਨਾਨ ਕਰ ਲਿਆ, ਤਨ ਸੁੱਚਾ ਹੋ ਗਿਆ। ਅਤੇ ਮਨ ਕਿਵੇਂ ਸੁੱਚਾ ਹੋਵੇਗਾ? ਮਨ ਸੁੱਚਾ ਸਾਧੂਆਂ ਮਹਾਂਪੁਰਸ਼ਾਂ ਦੇ ਚਰਨਾਂ ਦੀ ਧੂੜੀ ਵਿੱਚ ਜਦੋਂ ਰੁਲੇਗਾ, ਧੂੜੀ ਵਿੱਚ ਲੁਡੰਦੜੀ ਸੋਹਾਂ ਨਾਨਕ ਤੈ ਸਹਿਨਾਲੇ, ਤਾਂ ਮਹਾਰਾਜ ਕਹਿੰਦੇ ਉਹ ਫਿਰ ਪਵਿੱਤਰ ਹੋ ਜਾਏਗਾ। ਐਸਾ ਇਸ਼ਨਾਨ ਕਰ, ਸਤਿਪੁਰਸ਼ਾਂ ਮਹਾਂਪੁਰਸ਼ਾਂ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜੀ ਵਿੱਚ ਇਸ਼ਨਾਨ ਕਰ। ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰ ਦਾਨ, ਹਰੀ ਦਾ ਨਾਮ ਧਿਆਣਾ ਕਰ। ਸਤਨਾਮ ਸ੍ਰੀ ਵਾਹਿਗੁਰੂ, 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 ਵਾਹਿਗੁਰੂ। ਇਹਨੂੰ ਕੰਨਾਂ ਨਾਲ ਸੁਣ ਵੀ, ਰਸਨਾ ਨਾਲ ਜਪ, ਕੰਨਾਂ ਨਾਲ ਸੁਣ, ਵਾਹਿਗੁਰੂ, 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 ਵਾਹਿਗੁਰੂ। ਜੋ ਬੋਲਦੇ ਹਾਂ ਇਹਨੂੰ ਜੇ ਆਪਣੇ ਕੰਨਾਂ ਨਾਲ ਸੁਣਾਂਗੇ ਤਾਂ ਉਹ ਬਹੁਤ ਛੇਤੀ ਅਸਰ ਪੈਂਦਾ, ਸੁਰਤੀ ਕਾਗਰ ਹੁੰਦੀ ਹੈ। ਅਭਿਆਸੀ ਪੁਰਸ਼ ਇੱਦਾਂ ਦੱਸਦੇ ਹਨ। ਤਾਂ ਉਹ ਕਹਿੰਦੇ ਸਭਨਾ ਨੂੰ ਕਰ ਦਾਨ, ਦੂਸਰਿਆਂ ਨੂੰ ਵੀ ਭਾਈ ਇਹੀ ਪ੍ਰੇਰਣਾ ਕਰ ਵੀ ਭਾਈ ਤੁਸੀਂ ਵੀ ਨਾਮ ਜਪੋ। ਪਹਿਲਾ ਅਰਥ ਇਹ ਹੈ ਸਭਨਾ ਨੂੰ ਕਰ ਦਾਨ, ਸਾਰਿਆਂ ਨੂੰ ਦਾਨ ਨਾਮ ਦਾ ਦੇਣਾ, ਨਾਮ ਬਾਰੇ ਪ੍ਰੇਰਣਾ ਕਰਨੀ ਹੈ। ਦੂਸਰਾ ਜਿਹੜਾ ਕਿਸੇ ਨੂੰ ਪ੍ਰਸ਼ਾਦਾ ਛਕਾਉਣਾ, ਲੋੜਵੰਦ ਨੂੰ ਕੱਪੜਾ ਰੋਟੀ ਦੇਣੀ, ਇਹ ਵੀ ਦਾਨ ਹੈ। ਅਤੇ ਗੁਰੂ ਸਾਹਿਬ ਨੇ ਕਿਤੇ ਰੋਕਿਆ ਤਾਂ ਨਹੀਂ ਬਾਣੀ ਵਿੱਚ? ਅੱਜ ਕੱਲ੍ਹ ਕਹਿੰਦਾ ਜੀ ਇਹ ਦਾਨ ਪੁੰਨ ਇਹ ਤਾਂ ਬਾਹਮਣਵਾਦ ਹੈ, ਵੀ ਦੱਸੋ ਲੋਕਾਂ ਨੂੰ ਭੁੱਖੇ ਮਾਰਨਾ, ਹੁਣ ਗਰੀਬ ਨੂੰ ਭੁੱਖਾ ਮਾਰਨਾ, ਰੋਟੀ ਤਾਂ ਦੇਣੀ ਉਹਨੂੰ, ਪ੍ਰਸ਼ਾਦਾ ਛਕਾਉਣਾ, ਵਾਹਿਗੁਰੂ ਨੇ ਇੰਨਾ ਦਿੱਤਾ ਅਤੇ ਇਹਨੂੰ ਵਰਤਾਓ। ਦਸਵੇਂ ਪਾਤਸ਼ਾਹ ਮਹਾਰਾਜ ਨੇ ਵੀ ਦਸਵੰਧ ਦਾ ਹੁਕਮ ਦਿੱਤਾ, ਪੁਰਾਤਨ ਸਮੇਂ ਤੋਂ ਚੱਲਿਆ ਹੁੰਦਾ। ਸੋ ਇਹਦਾ ਮਤਲਬ ਇਹ ਨਹੀਂ ਵੀ ਦਾਨ ਪੁੰਨ ਨਹੀਂ। ਹਾਂ, ਗੁਰੂ ਸਾਹਿਬ ਕਹਿੰਦੇ ਵੀ ਦਾਨ ਪੁੰਨ ਦਾ ਹੰਕਾਰ ਨਹੀਂ ਕਰਨਾ, ਅਭਿਮਾਨ ਨਹੀਂ ਕਰਨਾ। ਤੀਰਥ ਪਰ ਧਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਦਾਨ ਪੁੰਨ ਸਭਨਾਂ ਨੂੰ ਕਰ ਦਾਨ, ਸਾਰਿਆਂ ਨੂੰ ਪਹਿਲੀ ਗੱਲ ਤਾਂ ਨਾਮ ਦਾ ਦਾਨ ਦੇਣਾ, ਸਤਨਾਮ ਸ੍ਰੀ ਵਾਹਿਗੁਰੂ ਜਪੋ ਭਾਈ, ਹਰ ਇੱਕ ਨੂੰ ਇਹ ਪ੍ਰੇਰਣਾ ਦੇਣੀ। ਅਤੇ ਦੂਸਰਾ ਜੇ ਕੋਲ ਹੈ ਉਹਦੇ ਵਿੱਚੋਂ ਭੁੱਖੇ ਨੂੰ ਪ੍ਰਸ਼ਾਦਾ ਅਤੇ ਨੰਗੇ ਨੂੰ ਕੱਪੜਾ, ਲੋੜਵੰਦ ਦੀ ਮਦਦ ਕਰਨੀ, ਇਹ ਵੀ ਦਾਨ ਹੈ। ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਐਸਾ ਕਰਨ ਨਾਲ, ਸਾਧੂਆਂ ਦੇ ਚਰਨਾਂ ਦੀ ਧੂੜੀ 'ਚ ਇਸ਼ਨਾਨ ਕਰਨ ਨਾਲ, ਜਨਮਾਂ ਦੇ ਕੀਤੇ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਕਰਮਾਂ ਦੀ ਮੈਲ ਉਤਰ ਜਾਏਗੀ ਅਤੇ ਮਨ ਤੋਂ ਜਿਹੜਾ ਹੰਕਾਰ ਹੈ, ਗੁਮਾਨ ਹੈ, ਉਹ ਵੀ ਚਲਾ ਜਾਏਗਾ। ਕਾਮ ਕ੍ਰੋਧ ਨਾ ਮੋਹੀ ਹੈ ਬਿਨਸੈ ਲੋਭ ਸਵਾਨ। ਜਿਹੜੇ ਵੱਡੇ ਵਜਰ ਵਿਕਾਰ ਹਨ ਸਾਡੇ ਅੰਦਰ, ਬਲੀ, ਕਾਮ, ਕ੍ਰੋਧ, ਮੋਹ, ਲੋਭ, ਔਰ ਇਹ ਕੁੱਤੇ ਵਾਲੀ ਬਿਰਤੀ, ਸਵਾਨ ਨਾਮ ਕੁੱਤੇ ਦਾ ਹੈ। ਲੋਭ ਸਵਾਨ ਕਿਉਂ ਲਿਖਿਆ? ਕਿਉਂਕਿ ਜਦੋਂ ਲੋਭ ਆਉਂਦਾ ਬੰਦੇ ਦੀ ਕੂਕਰ ਬਿਰਤੀ ਹੋ ਜਾਂਦੀ ਹੈ। ਇਹ ਕੁੱਤੇ ਤੋਂ ਹੀ ਬੰਦੇ ਨੇ ਸ਼ਾਇਦ ਜੋੜਨਾ ਸਿੱਖਿਆ ਹੋਵੇ। ਕੁੱਤੇ ਵਿੱਚ ਬਿਰਤੀ ਹੈ ਬਈ ਉਹ ਰੋਟੀ ਲੈ ਕੇ ਜੇ ਨਾ ਖਾਣੀ ਹੋਵੇ ਤਾਂ ਮਿੱਟੀ 'ਚ ਦੱਬ ਦਿੰਦਾ, ਫਿਰ ਕੱਢ ਕੇ ਖਾ ਲਾਂਗਾ। ਅਤੇ ਇਸ ਕਰਕੇ ਉੱਥੋਂ ਇਹ ਕਹਿੰਦੇ ਵੀ ਲੋਭ ਬਿਰਤੀ ਹੈ। ਦੂਸਰੀ ਉਹ ਕਹਾਵਤ ਵੀ ਇੱਕ ਕਹਾਣੀ ਜੀ ਵੀ ਸੁਣਾਉਂਦੇ ਹੁੰਦੇ ਆ ਵੀ ਕੁੱਤੇ ਦੇ ਮੂੰਹ 'ਚ ਬੋਟੀ ਸੀ, ਹਾਂ, ਅਤੇ ਉਹ ਥੱਲੇ ਪਾਣੀ ਵੇਖ ਕੇ ਅਤੇ ਉਹਨੇ ਆਖਿਆ ਬਈ ਇਹਦੀ ਬੋਟੀ ਵੀ ਖੋਹ ਲਵਾਂ, ਅਤੇ ਉਹਨੇ ਮੂੰਹ ਖੋਲ੍ਹਿਆ ਅਤੇ ਉਹ ਆਪਣੀ ਬੋਟੀ ਵੀ ਪਹਿਲੀ ਗੁਆ ਬੈਠਾ। ਸੋ ਇਹ ਲਾਲਚ ਬਿਰਤੀ ਦੀਆਂ ਕਹਾਣੀਆਂ ਕਈ ਨੇ ਇੱਦਾਂ ਦੀਆਂ ਕੁੱਤੇ ਦੀਆਂ। ਸਾਡੇ ਅੰਦਰ ਜਿਹੜੀ ਬਿਰਤੀ ਹੈ ਵੀ ਜੋੜੀਏ, ਇਹ ਲੋਭ ਬਿਰਤੀ, ਸਵਾਨ ਬਿਰਤੀ ਹੈ। ਮਹਾਰਾਜ ਕਹਿੰਦੇ ਇਹ ਵੀ ਬਿਨਸ ਜਾਏਗੀ। ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਸੱਚੇ ਮਾਰਗ 'ਤੇ ਚੱਲਦਿਆਂ ਹੋਇਆਂ ਸਾਰਾ ਸੰਸਾਰ ਉਸਤਤ ਕਰਦਾ। ਜਿਨ੍ਹਾਂ ਮਹਾਂਪੁਰਸ਼ਾਂ ਨੇ ਪਰਮੇਸ਼ੁਰ ਦਾ ਨਾਮ ਜਪਿਆ ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰ। ਅੱਜ ਵੀ ਭਗਤ ਕਬੀਰ ਸਾਹਿਬ ਜੀ, ਰਵਿਦਾਸ ਜੀ, ਨਾਮਦੇਵ ਜੀ, ਧੰਨਾ ਜੀ, ਪੀਪਾ ਜੀ, ਜਿਹੜੇ ਮਹਾਂਪੁਰਸ਼ ਪਰਮੇਸ਼ੁਰ ਦੇ ਪਿਆਰੇ ਤਰੂਪ ਪ੍ਰਹਿਲਾਦ ਨੇ, ਉਹਨਾਂ ਦਾ ਨਾਮ ਸਾਰੀ ਦੁਨੀਆ 'ਚ ਪ੍ਰਸਿੱਧ ਹੈ। ਸਾਰਾ ਸੰਸਾਰ ਉਹਨਾਂ ਦੀ ਜੈ ਜੈਕਾਰ ਕਰ ਰਿਹਾ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਮਹਾਰਾਜ ਕਹਿੰਦੇ 68 ਤੀਰਥ, ਅਤੇ ਉੱਥੇ ਜਾ ਕੇ ਇਸ਼ਨਾਨ ਕਰਨਾ, ਸਾਰੇ ਦਾਨ ਪੁੰਨ ਕਰਨੇ। ਇਹਨਾਂ 'ਚੋਂ ਵੱਡਾ ਹੈ ਜੀਆਂ 'ਤੇ ਦਇਆ ਕਰਨੀ, ਕਿਸੇ ਜੀਵ 'ਤੇ ਦਇਆ ਕਰ ਦੇਣੀ। ਇਸ ਦੇ ਬਰਾਬਰ ਕੋਈ ਦਾਨ ਪੁੰਨ ਨਹੀਂ। ਕਿਸੇ ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ, ਕਿਸੇ ਬਿਮਾਰ ਨੂੰ ਦਵਾਈ ਦੇਣੀ, ਕਿਸੇ 'ਤੇ ਰਹਿਮ ਤਰਸ ਕਰਨਾ, ਇਹ ਮੁੱਖ ਕਰਮ ਹੈ। 68 ਤੀਰਥਾਂ ਦਾ ਇਸ਼ਨਾਨ ਵਿੱਚੇ ਆ ਜਾਂਦਾ ਹੈ। ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਪਰ ਇਹ ਦਾਤ ਹਰ ਇੱਕ ਬੰਦੇ ਨੂੰ ਨਹੀਂ ਮਿਲਦੀ, ਉਹਨੂੰ ਮਿਲਦੀ ਜਿਹਨੂੰ ਵਾਹਿਗੁਰੂ ਦਇਆ ਕਰਕੇ ਦਿੰਦਾ। ਉਹੀ ਇਹੋ ਜਿਹੇ ਸ਼ੁਭ ਗੁਣਾਂ ਦਾ ਧਾਰਨੀ ਬਣਦਾ, ਉਹੀ ਸੁਜਾਨ ਪੁਰਖ ਬਣਦਾ। ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿੰਨ ਕੁਰਬਾਨ। ਜਿਨ੍ਹਾਂ ਨੂੰ ਮਹਾਰਾਜ ਅਕਾਲ ਪੁਰਖ ਪਰਮੇਸ਼ੁਰ ਆਪਣਾ ਪਤੀ ਮਿਲ ਗਿਆ ਹੈ, ਉਹਨਾਂ ਸੁਹਾਗਣਾਂ ਤੋਂ ਮਹਾਰਾਜ ਕਹਿੰਦੇ ਅਸੀਂ ਕੁਰਬਾਨ ਜਾਈਏ। ਮਾਘ ਸੁੱਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਬਾਨ। ਮਾਘ ਦੇ ਮਹੀਨੇ 'ਚ ਉਹੀ ਪਵਿੱਤਰ ਹਨ, ਉਹੀ ਸੁੱਚੇ ਹਨ, ਜਿਨ੍ਹਾਂ ਦੇ ਉੱਤੇ ਪੂਰੇ ਸਤਿਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਮਿਹਰ ਹੋਈ ਹੈ। ਸੋ ਸਾਧ ਸੰਗਤ ਜੀ, ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਮਹਾਰਾਜ ਸਾਹਿਬ ਕਿਰਪਾ ਕਰਨ, ਇਹ ਮਹੀਨਾ ਗੁਰੂ ਦੀ ਯਾਦ ਵਿੱਚ ਸੁੱਖਾਂ ਦਾ ਬਤੀਤ ਹੋਵੇ, ਜੀਵਨ ਸਫਲਾ ਹੋਵੇ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।